ਹੁਣ ਅੱਗੇ ਮਹਾਰਾਜ ਕਿਰਪਾ ਕਰ ਰਹੇ ਨੇ ਗਾਥਾ ਬਾਣੀ ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ 1360 ਅੰਕ ਤੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸੋ ਪੰਜਵੇਂ ਪਾਤਸ਼ਾਹ ਗਾਥਾ ਬਾਣੀ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜਿਹਦੀ ਪ੍ਰਾਪਤੀ ਹੁੰਦੀ ਹੈ। ਇੱਕ ਦਿਨ ਸਤਿਗੁਰੂ ਅਰਜਨ ਦੇਵ ਮਹਾਰਾਜ ਆਪਣੀ ਨਿੱਤ ਦੀ ਕਿਰਿਆ ਕਰਕੇ ਜਿਸ ਵੇਲੇ ਦੀਵਾਨ 'ਚ ਆ ਕੇ ਸਜੇ ਸਾਰੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਰਉਪਕਾਰੀ ਸਤਿਗੁਰੂ ਦੀਨ ਦਿਆਲ ਸਰਵ ਸ਼ਕਤੀਮਾਨ ਸੱਚੇ ਪਾਤਸ਼ਾਹ ਅੰਤਰਜਾਮੀ ਗਰੀਬ ਨਿਵਾਜ ਕਿਰਪਾ ਕਰਕੇ ਕੋਈ ਇਹੋ ਜਿਹੀ ਕਥਾ ਸੁਣਾਓ ਜਿਸ ਕਥਾ ਦੇ ਸੁਣਨ ਕਰਕੇ ਸਾਡਾ ਮਨ ਸੰਸਾਰਕ ਜੰਜਾਲਾਂ ਵੱਲੋਂ ਅਤੇ ਦੇਹ ਅਧਿਆਸ ਵੱਲੋਂ ਹਟ ਜਾਏ। ਸੋ ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਮਹਾਰਾਜ ਸਾਰੀ ਸੰਗਤ ਨੂੰ ਵਿਰਾਗਜਨਕ ਉਪਦੇਸ਼ ਦਿੰਦੇ ਆ। ਅਥਵਾ ਇਹ ਵੀ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਸਹਿਸਕ੍ਰਿਤੀ ਸਲੋਕਾਂ ਨੂੰ ਸੁਣ ਕੇ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਬੜੀ ਸ਼ਾਂਤੀ ਪ੍ਰਾਪਤ ਹੋਈ, ਪਰ ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਮਨੋਹਰ ਬਚਨਾਂ ਨੂੰ ਸੁਣਨ ਦੀ ਹੋਰ ਇੱਛਾ ਜਾਗਦੀ। ਫਿਰ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇੰਨਾ ਕੁਛ ਸੁਣਾਇਆ, ਹੋਰ ਵੀ ਅਸੀਂ ਸੁਣ ਕੇ ਜਾਵਾਂਗੇ। ਹੋਰ ਕਿਰਪਾ ਕਰਕੇ ਅਗਲੇ ਦਿਨ ਫਿਰ ਕਥਾ ਸੁਣਾਈ ਤਾਂ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਕਥਾ ਸੁਣਾਈ, ਇਹਦਾ ਨਾਮ ਰੱਖਿਆ ਗਾਥਾ। ਗਾਥਾ ਨਾਮ ਕਥਾ ਦਾ ਹੈ। ਸੋ ਇਸ ਵਾਸਤੇ ਇਸ ਬਾਣੀ ਦਾ ਨਾਮ ਗਾ ਥਾਂ ਰੱਖਿਆ। ਗਾਥਾ ਛੰਦ ਦੀ ਚਾਲ ਹੈ, ਗਾ ਥਾ, ਗਾ ਗਿਆਨ ਦਾ ਜੋ ਥਾਂ ਹੋਵੇ ਉਹਨੂੰ ਸੋ ਕਹੀਏ ਗਾਥਾ। ਇਹ ਭਾਈ ਜਿਸ ਸਰੀਰ ਦਾ ਤੁਸੀਂ ਹੰਕਾਰ ਕਰਦੇ ਹੋ, ਇਹ ਸਰੀਰ ਐਸਾ ਮਲੀਨ ਹੈ ਜਿਸ ਨਾਲ ਸਪਰਸ਼ ਕਰਨ 'ਤੇ ਪਵਿੱਤਰ ਚੀਜ਼ਾਂ ਵੀ ਨਿਕੰਮੀਆਂ ਹੋ ਜਾਂਦੀਆਂ ਹਨ। ਇਸ ਕਰਕੇ ਭਾਈ ਸਰੀਰ ਦਾ ਇੰਨਾ ਮਾਣ ਨਾ ਕਰਿਆ ਕਰੋ, ਹੰਕਾਰ ਨਾ ਕਰਿਆ ਕਰੋ, ਬੰਦਗੀ ਕਰਿਆ ਕਰੋ ਭਾਈ। ਇਉਂ ਗੁਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਕਰ ਪੂਰ ਪੋਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ। ਕਰਪੂਰ ਹੁੰਦਾ ਮੁਸ਼ਕ ਕਪੂਰ ਦੇ ਪੋਹਪ, ਜਿਹੜੇ ਫੁੱਲ ਅਤੇ ਹੋਰ ਅਤਲ ਫੁਲੇਲ ਕਸਤੂਰੀ ਆਦਿਕ ਸੁਗੰਧੀਆਂ ਇਸ ਮਨੁੱਖਾ ਦੇ ਨਾਲ ਪਰਸ ਹੁੰਦਾ ਛੋਹਣ ਕਰਕੇ, ਮਲੀਨਿੰਗ ਹੁੰਦਾ ਪਵਿੱਤਰ ਹੋ ਜਾਂਦੀ ਹੈ ਸਰੀਰ ਨਾਲ ਲੱਗਣ ਕਰਕੇ। ਫਿਰ ਇਹ ਚੀਜ਼ਾਂ ਆਪਣੇ ਇਸ਼ਟ ਦੇਵ ਦੇ ਉੱਪਰ ਚੜ੍ਹਾਉਣ ਯੋਗ ਨਹੀਂ ਰਹਿੰਦੀਆਂ। ਅਰੂਪ ਧੂਪ ਸੋਗੰਧ ਤਾ ਕਾਪਰ ਭੋਗ ਆਦਿ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਧ। ਮੱਜਾ ਰੁਧਰ ਦੁਰਗੰਧਾ ਨਾਨਕ ਅੱਥ ਗਰਬੇਣ ਅਗਿਆਨਣੋ। ਇਹ ਸਰੀਰ ਵਿੱਚ ਮੱਜਾ ਮਿੱਝ ਭਾਵ ਚਰਬੀ, ਰੁਧਰ ਹੁੰਦਾ ਲਹੂ ਅਤੇ ਦੁਰਗੰਧਾ ਵਿਸ਼ਟਾ ਅਤੇ ਬਦਬੋ ਅਤੇ ਆਦਿਕ ਨਕੰਮੀਆਂ ਚੀਜ਼ਾਂ ਭਰੀਆਂ ਪਈਆਂ। ਪਰ ਸਤਿਗੁਰਦੇਵ ਜੀ ਕਥਨ ਕਰਦੇ ਆ ਇਹ ਅਗਿਆਨੀ ਜੀਵ ਅੱਥ ਐਸੇ ਸਰੀਰ ਦਾ ਗਰਬੇਣ ਕਰਦਾ, ਬੜਾ ਹੰਕਾਰ ਕਰਦਾ। ਜੀਵ ਦੀ ਕਲਿਆਣ ਕਿਉਂ ਨਹੀਂ ਹੁੰਦੀ ਮਹਾਰਾਜ? ਕਹਿੰਦੇ ਸਾਧੂਆਂ ਦੀ ਸੰਗਤ ਕੀਤੇ ਬਿਨਾਂ ਹੋਰ ਕਿਸੇ ਸਾਧਨ ਕਾਰਨ ਕਰਨ ਵਾਲੇ ਜੀਵ ਨੂੰ ਨਾ ਕਲਿਆਣ ਮਿਲਦੀ ਨਹੀਂ, ਮੁਕਤੀ ਹੁੰਦੀ ਨਹੀਂ ਇਸ ਜੀਵ ਦੀ। ਪਰਮਾਣੋ ਪਰਜੰਤ ਆਕਾਸ ਹੈ, ਦੀਪ ਲੋਹ ਸੇ ਖੰਡਣ ਹੈ। ਚਾਹੇ ਪਰਮਾਣੂ ਪਰਜੰਤ ਹੁੰਦਾ, ਪਰਮਾਣੂ ਜੈਸਾ ਸੂਖਮ ਰੂਪ ਧਾਰ ਕੇ ਸੱਤਾਂ ਆਕਾਸ਼ਾਂ ਵਿੱਚ, ਸੱਤਾਂ ਦੀਪਾਂ ਵਿੱਚ, ਸੇ ਤਿੰਨਾਂ ਲੋਕਾਂ ਵਿੱਚ ਅਤੇ ਖੰਡਣ ਨੌ ਖੰਡਾਂ ਤੱਕ ਨੈਣ ਪਾਰੇਣ, ਅੱਖ ਦੇ ਫਰਕਣ ਮਾਤਰ ਵਿੱਚ ਗੱਛੇਣ ਗਸ਼ਤੀ ਕਰ ਲਵੇ। ਅਗਲੀ ਪੰਕਤੀ ਫਰਮਾਉਂਦੇ ਜਿਵੇਂ ਗੱਛੇਣ ਨੈਣ ਪਾਰੇਣ ਨਾਨਕ ਬਿਨਾਂ ਸਾਧੂ ਨਾ ਸਿੱਧਿਅਤੇ। ਸੋ ਗੱਛੇਣ ਹੁੰਦਾ ਗਛਤੀ, ਸੰਸਕ੍ਰਿਤ ਦਾ ਅੱਖਰ ਹੈ, ਫਿਰ ਕੇ ਆ ਜਾਵੇ ਭਾਵ ਛਿਲੇ ਕੱਟ ਕੱਟ ਕੇ, ਚਾਹੇ ਇੰਨੀ ਸ਼ਕਤੀ ਵਾਲਾ ਵੀ ਹੋ ਜਾਵੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਆ ਪੰਜਵੇਂ ਪਾਤਸ਼ਾਹ ਕਿ ਸਾਧੂਆਂ ਦੀ ਸੰਗਤ ਤੋਂ ਬਿਨਾਂ ਨਾ ਸਿੱਧਿਅਤੇ, ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਖੋਜਤ ਖੋਜ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸੋ ਸੂਰਜ ਦੀ ਧੁੱਪ ਕਰਕੇ ਕਈ ਵਾਰ ਆਪਾਂ ਦੇਖਿਆ ਪੰਜਾਬ ਦੇ ਵਿੱਚ ਉਹ ਛੱਤ ਦੇ ਮੋਗੇ ਵਿੱਚੋਂ ਧੁੱਪ ਆਉਂਦੀ ਹੈ, ਉਹਦੇ ਵਿੱਚ ਅਰਬਾਂ ਕਿਣਕੇ ਜੇ ਉੱਡੇ ਫਿਰੇ ਨਜ਼ਰ ਆਉਂਦੇ ਆ, ਉਹਨਾਂ ਦਾ ਨਾਮ ਹੁੰਦਾ ਤਰਸ਼ੇਣੂ। ਇਸ ਤੋਂ ਸੌਵਾਂ ਹਿੱਸਾ ਸੂਖਮ ਪਰਮਾਣੂ ਮੰਨਦਿਆ ਕਈ ਸਿਆਣੇ ਸੱਜਣ, ਉਸ ਤਰਸ਼ੇਣੂ ਦਾ ਛੇਵਾਂ ਹਿੱਸਾ ਸੂਖਮ ਪਰਮਾਣੂ ਮੰਨਦੇ ਹਨ। ਇਸ ਕਰਕੇ ਜਾਣੋ ਸੱਤ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ। ਮਹਾਰਾਜ ਕਹਿੰਦੇ ਭਾਈ ਗੁਰਸਿੱਖੋ, ਇਹ ਸਾਧ ਸੰਗਤ ਇਸ ਪ੍ਰਕਾਰ ਤੁਸੀਂ ਜਾਣਨਾ ਕਰੋ ਕਿ ਮਨੁੱਖ ਦੇ ਉੱਪਰ ਜਿਹੜਾ ਮਰਨ ਆ ਕੇ ਪ੍ਰਾਪਤ ਹੋਵੰਤੋ ਹੁੰਦਾ ਇਹ ਸੱਤ ਹੈ, ਸੱਚਾ। ਇਸ ਲਈ ਕਿਸੇ ਦੇ ਮਰਨ ਪਰ ਅਫਸੋਸ ਨਹੀਂ ਕਰਨਾ ਚਾਹੀਦਾ। ਅਫਸੋਸ ਤਾਂ ਕਰੀਏ ਜੇ ਕੋਈ ਨਵੀਂ ਗੱਲ ਹੋਵੇ, ਚਿੰਤਾ ਤਾਂ ਕੀ ਕੀਜੀ ਆ ਜੋ ਅਨਹੋਣੀ ਹੋਏ। ਇਹੋ ਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ। ਅਤੇ ਜੋ ਕੁਛ ਵੀ ਦ੍ਰਿਸ਼ਟੇਣ ਆਪ ਨਜ਼ਰ ਆਉਂਦਾ ਉਹ ਸਭ ਮਿੱਥਿਆ ਹੀ ਹੈ। ਜਿਉਂ ਸੁਪਨਾਰ ਵੇਖਣਾ ਐਸੇ ਜਗ ਕੋ ਜਾਨ ਨਹੀਂ ਮੈਂ ਕਸ ਸਾਚੋ ਨਹੀਂ, ਨਾਨਕ ਬਿਨ ਭਗਵਾਨ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇੱਕ ਮੰਗੋ ਦਾਨ ਗੋਬਿੰਦ ਸੰਤ ਰਹਿਣਾ, ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ। ਮਹਾਰਾਜ ਕਥਨ ਕਰਦੇ ਭਾਈ ਗੁਰਸਿੱਖੋ, ਭਾਈ ਇੱਕ ਵਾਹਿਗੁਰੂ ਦੀ ਕੀਰਤੀ ਹੈ ਜੀਵ ਦੇ ਨਾਲ ਚੱਲਣ ਵਾਲੀ ਹੈ। ਇਸ ਵਾਸਤੇ ਸੰਤਾਂ ਸੰਗੇਣ, ਸੰਗੇਣ ਦਾ ਨਾਲ, ਸੰਤਾਂ ਨਾਲ ਮਿਲ ਕੇ ਉਹ ਕੀਰਤੀ ਨੂੰ ਪੜ੍ਹੰਤ ਕਥਨ ਕਰੋ। ਫਿਰ ਬੇਨਤੀ ਕੀਤੀ, ਇਹ ਜੀਵ ਨੂੰ ਸੁੱਖ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਮਾਇਆ ਚਿੱਤ ਪਰਮੇਣ ਇਸ਼ਟ ਮਿੱਤਰੇਖ ਬੰਧ ਵਹਿ। ਮਾਇਆ ਕਰਕੇ ਬੰਦਾ ਜਾਂ ਬੰਦੇ ਦਾ ਚੇਤਨ ਇਸ਼ਟ ਹੁੰਦਾ ਪਿਆਰੇ ਮਿੱਤਰਾਂ ਅਤੇ ਪਿਆਰੇ ਸੰਬੰਧੀਆਂ ਵੱਲ, ਬਹੁਤਾ ਭਟਕਦਾ ਹੈ। ਇਸ ਕਰਕੇ ਇਹਨੂੰ ਸੁੱਖ ਦੀ ਪ੍ਰਾਪਤੀ ਨਹੀਂ। ਇਹ ਮਾਇਆ ਇਹੋ ਜਿਹੀ ਹੈ ਜੋ ਪਿਆਰੇ ਮਿੱਤਰਾਂ ਦਾ ਵੀ ਚਿੱਤ ਭਰਮਾ ਦਿੰਦੀ ਹੈ ਅਤੇ ਸੰਬੰਧੀਆਂ ਦਾ ਚਿੱਤ ਵੀ ਭਰਮਾ ਦਿੰਦੀ ਹੈ। ਮਿੱਤਰਾਂ ਨੂੰ ਮਿੱਤਰ ਆਪਣੇ ਹੱਥੀਂ ਮਾਰ ਦਿੰਦੇ ਆ। ਸੋ ਮਾਏ ਬਾਪ ਪੂਤ ਹਿਤ ਭਰਾਤਾ, ਹੁਣ ਘਰ ਘਰ ਮੇਲਿਓ ਦੂਆ, ਕਿਸ ਹੀ ਵਾਧ ਘਾਟ ਕਿਸ ਹੀ ਪਹਿ, ਸਗਲੇ ਲਰ ਲਰ ਮੂਆ। ਫਿਰ ਮਹਾਰਾਜ ਸੁੱਖ ਦੀ ਪ੍ਰਾਪਤੀ ਕਿਵੇਂ ਹੋਵੇ? ਲਭਦਿਹੰ ਸਾਧ ਸੰਗੇਣ ਨਾਨਕ, ਸੁਖ ਅਸਥਾਨੰ ਗੋਪਾਲ ਭਜਣੰ। ਮਹਾਰਾਜ ਕਥਨ ਕਰਦੇ ਹੈ, ਪਿਆਰਿਓ, ਸੁੱਖਾਂ ਦਾ ਅਸਥਾਨੰ ਭਾਵ ਸਰੂਪ ਤਾਂ ਪ੍ਰਾਪਤ ਹੁੰਦਾ ਹੈ। ਇਹ ਸੁੱਖਾਂ ਦਾ ਜਿਹੜਾ ਅਸਥਾਨੰ ਇੱਥੇ ਸਰੂਪ ਕਿਹਾ, ਸੁੱਖਾਂ ਦਾ ਅਸਥਾਨ ਸਰੂਪ ਤਾਂ ਪ੍ਰਾਪਤ ਹੁੰਦਾ ਹੈ ਜੇ ਇਹ ਬੰਦਾ ਸੰਤਾਂ ਦੇ ਨਾਲ ਮਿਲ ਕੇ ਸੰਗੇਣ, ਨਾਲ ਮਿਲ ਕੇ ਗੋਪਾਲ ਦੇ ਨਾਮ ਦਾ ਭਜਨ ਕਰੇ। ਮਹਾਰਾਜ ਫਰਮਾਉਂਦੇ ਕਿ ਸ਼ਰਧਾਲੂ ਮਨੁੱਖ ਤਾਂ ਸੰਤਾਂ ਦੇ ਸੰਗ ਕਰਕੇ ਲਾਭ ਉਠਾ ਲੈਂਦੇ ਭਾਈ, ਪਰ ਹੰਕਾਰੀ ਬੰਦੇ ਲਾਭ ਨਹੀਂ ਲੈ ਸਕਦੇ। ਮੈਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ। ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਜਿਸ ਤਰ੍ਹਾਂ ਮੈਲਾਗਰ ਬਾਵਨ ਚੰਦਨ ਦੇ ਬੂਟੇ ਦਾ ਸੰਗੇਣ ਸੰਗ ਕਰਕੇ ਨਿੰਮ ਦਾ ਜੋ ਕੌੜਾ ਬ੍ਰਿਕਸ਼ ਹੈ ਸੇ ਉਹ ਚੰਦਨ ਰੂਪ ਹੋ ਜਾਂਦਾ। ਨਿਕਟ ਬਸੰਤੋ ਬਾਂਸੋ ਨਾਨਕ ਅੰਗ ਬੁੱਧ ਨਾ ਬੋਹਤੇ। ਮਹਾਰਾਜ ਫਰਮਾਉਂਦੇ ਨੇ ਬਾਂਸੋ, ਬਾਂਸ ਚਾਹੇ ਚੰਦਨ ਦੇ ਨਿਕਟ ਕੋਲ ਹੀ ਵੱਸਦਾ ਹੋਵੇ ਤਾਂ ਵੀ ਉਹ ਬਾਂਸ ਆਪਣੀ ਹੰਗਤਾ ਵਾਲੀ ਬੁੱਧੀ ਕਰਕੇ ਨਾ ਬੋਹਤੇ ਸੁਗੰਧੀ ਵਾਲਾ ਨਹੀਂ ਹੁੰਦਾ, ਕਿਉਂਕਿ ਬਾਂਸ ਵਿੱਚ ਕਈ ਔਗਣ ਆ ਜਾਂਦੇ ਨੇ, ਇਸ ਕਰਕੇ ਉਹ ਸੁਗੰਧੀ ਵਾਲਾ ਨਹੀਂ ਹੁੰਦਾ। ਇੱਕ ਤਾਂ ਉੱਚਾ ਬੋਹਲਾ ਹੁੰਦਾ, ਦੂਜਾ ਗੰਢਾਂ ਵਾਲਾ ਹੁੰਦਾ, ਵਿੱਚੋਂ ਪੋਲਾ ਹੋਣਾ, ਇੱਕ ਉਹ ਕੋਲ ਘਾਤੀ ਹੁੰਦਾ, ਪੰਜਵਾਂ ਉਹ ਛਿਲਕੇ ਜੇ ਬੜੇ ਹੁੰਦੇ ਆ, ਛਿਲਤਾਂ ਜਿਹੀਆਂ ਉੱਤਰਦੀਆਂ ਹੱਥਾਂ 'ਚ ਵੱਜਦੀਆਂ। ਇਸੇ ਪ੍ਰਕਾਰ ਮੈਲਾਗਰ ਜਿਹੜਾ ਬਾਵਨ ਚੰਦਨ ਦੇ ਸਦਰ ਜੋ ਪੂਰਨ ਸੰਤ ਹਨ, ਉਹਨਾਂ ਦੇ ਸੰਗ ਕਰਕੇ ਨਿੰਮ ਬ੍ਰਿਕਸ਼ ਦੀ ਤਰ੍ਹਾਂ ਜੋ ਜਗਿਆਸੂ ਜਨ ਹੈ ਸੇ, ਉਹ ਜਗਿਆਸੂ ਸੰਤਾਂ ਦੀ ਸੰਗਤ ਕਰਕੇ ਚੰਦਨ ਹੈ, ਮਹਾਤਮਾ ਰੂਪ ਹੋ ਜਾਂਦਾ। ਕਬੀਰ ਚੰਦਨ ਕਾ ਬਿਰਵਾ ਭਲਾ, ਵਿਹੜਿਓ ਢਾਕ ਪਲਾਸ, ਹੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਬਾਸ ਪਾਸ। ਬਾਂਸ ਦੀ ਤਰ੍ਹਾਂ ਜਿਹੜੇ ਬੰਦੇ ਹੰਕਾਰੀ ਹੈ, ਚਾਹੇ ਉਹ ਮਹਾਂਪੁਰਖਾਂ ਦੇ ਕੋਲ ਹੀ ਵੱਸਦੇ ਹੋਣ ਤਾਂ ਵੀ ਉਹ ਆਪਣੀ ਜਿਹੜੀ ਹੰਕਾਰ ਵਾਲੀ ਬੁੱਧੀ ਕਰਕੇ ਭਗਤੀ ਰੂਪ ਬਹੁਤ ਸੁਗੰਧੀ ਸਹਿਤ ਨਹੀਂ ਹੁੰਦਾ। ਕਬੀਰ ਜੀ ਨੇ ਵੀ ਇਹ ਸਲੋਕ ਕਬੀਰ ਜੀ ਦਾ ਆਇਆ, ਅੱਗੇ ਚੱਲ ਕੇ ਆਉਣੇ 1365 ਅੰਗ ਤੇ। ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ। ਕਿਉਂਕਿ ਬਾਂਸ ਦੇ ਸਮਾਨ ਜੋ ਹੰਕਾਰੀ ਬੰਦੇ ਹੈ, ਉਸ ਵਿੱਚ ਪੰਜ ਦੂਸ਼ਣ ਨੇ। ਹੰਕਾਰੀ ਬੰਦੇ ਵਿੱਚ ਆਪਣੀ ਕੁਲ ਦਾ, ਮਾਇਆ ਦਾ, ਜਵਾਨੀ ਦਾ ਹੰਕਾਰ ਹੁੰਦਾ, ਇਸ ਲਈ ਹੰਕਾਰ ਰੂਪ ਉੱਚੇਪਣ ਦੇ ਸਹਿਤ ਹੈ। ਵਰਨ ਆਸ਼ਰਮ ਦੀਆਂ ਹੰਗਤਾਂ ਰੂਪ ਗੰਢਾਂ ਨੇ, ਸ਼ੁਭ ਗੁਣਾਂ ਤੋਂ ਰਹਿਤ ਹੈ, ਇਹ ਉਹਦੇ ਵਿੱਚ ਪੋਲਾਪਣ ਹੈ। ਆਪਣੇ ਸੰਗੀਆਂ ਸਾਥੀਆਂ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ, ਦੈਵੀ ਗੁਣਾਂ ਦੀ ਕੁਲ ਨੂੰ ਨਾਸ਼ ਕਰਦਾ, ਇਸ ਕਰਕੇ ਕੁਲ ਘਾਤੀ ਹੈ। ਈਰਖਾ ਦਵੈਸ਼ ਦੀਆਂ ਵਿੱਚ ਉਹਦੀਆਂ ਛਿਲਤਾਂ ਜੀਆਂ ਹੁੰਦੀਆਂ ਜਿਹੜੀਆਂ ਬਾਂਸ 'ਚ, ਇਹਦੇ 'ਚ ਈਰਖਾ ਦਵੈਸ਼ ਹੈ। ਫਿਰ ਬੇਨਤੀ ਕੀਤੀ, ਮਹਾਰਾਜ ਜੀ ਇਸ ਗਾਥਾਨਾਮੇ ਬਾਣੀ ਵਿੱਚ ਆਪ ਜੀ ਨੇ ਕਥਨ ਕੀਤਾ, ਇਹਦੇ ਪੜ੍ਹਨ ਦਾ ਫਲ ਕੀ ਹੈ, ਕੀ ਕਥਨ ਕੀਤਾ ਇਸ ਬਾਣੀ ਵਿੱਚ, ਮਹਾਰਾਜ ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ, ਅਤੰਗ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣ ਹੈ। ਇਹ ਗਾਥਾ ਕਥਾ ਜਿਹੜੀ ਗੋਪਾਲ ਦੇ ਗੁਣਾਂ ਨਾਲ ਗੁੰਫ ਭਾਵ ਗੁੰਥਨ ਹੈ, ਜੋ ਇਸ ਕਥਾ ਨੂੰ ਮਥੰ ਹੁੰਦਾ ਵਿਚਾਰਦਾ, ਉਹਦਾ ਮਾਨ ਹੰਕਾਰ ਮਰਦਨ ਹੈ ਦੂਰ ਹੋ ਜਾਂਦਾ, ਮਲਿਆ ਜਾਂਦਾ। ਸੋ ਇਸ ਗਾਥਾ ਭਾਵ ਛੰਦ ਵਿੱਚ ਗੋਪਾਲ ਦੀ ਕਥਾ ਗੁੰਫ ਗੁੰਦੀ ਹੋਈ ਹੈ। ਜੋ ਇਸ ਕਥਾ ਨੂੰ ਮਥੰ ਵਿਚਾਰੇਗਾ, ਉਹਦੇ ਮਾਨ ਨੂੰ ਇਹ ਕਥਾ ਮਲ ਸੁੱਟੇਗੀ। ਮਹਾਰਾਜ ਫਰਮਾਉਂਦੇ, ਪਿਆਰਿਓ, ਇਸ ਕਥਾ ਦੇ ਪੜ੍ਹਨ ਵਾਲਾ ਜੋ ਜੀਵ ਹੈ, ਉਹ ਸਵਾਸਾਂ ਰੂਪ ਚਿੱਲੇ ਦੁਆਰਾ ਹਰੀ ਦੇ ਪ੍ਰੇਮ ਰੂਪ ਬਾਣਾਂ ਨੂੰ ਪ੍ਰਹਾਰਨੇ ਚਲਾ ਕੇ ਪੰਜ ਕਾਮ ਆਦਿਕਾਂ ਰੂਪ ਸਤਰੇਣ ਦੁਸ਼ਮਣਾਂ ਨੂੰ ਹਤੰਗ ਨਾਸ਼ ਕਰਦਾ। ਫਿਰ ਬੁੱਧੀ ਰੂਪ ਕਮਾਣ ਹੈ ਨਿਮਰਤਾ ਰੂਪ ਚਿੱਲੇ ਵਿੱਚ ਜੋੜ ਕੇ, ਜੋ ਹਰੀਨਾਮਾ ਰੂਪ ਬਾਣਾਂ ਨੂੰ ਚਲਾਉਂਦਾ, ਉਹ ਪੰਜ ਕਾਮ ਆਦਿਕ ਰੂਪ ਦੁਸ਼ਮਣਾਂ ਨੂੰ ਮਾਰਦਾ। ਫਿਰ ਬੇਨਤੀ ਕੀਤੀ, ਗਰੀਬ ਨਿਵਾਜ ਜੀ, ਸੁਖਦਾਇਕ ਰਸਤਾ ਕਿਹੜਾ ਹੈ ਅਤੇ ਉਹ ਸੁਖਦਾਇਕ ਰਸਤੇ ਨੂੰ ਪ੍ਰਾਪਤ ਕੌਣ ਕਰਦਾ ਹੈ ਜੀ? ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣਾ ਹੈ, ਪ੍ਰਭੂ ਦੇ ਪਿਆਰੇ ਸੰਤਾਂ ਦਾ ਜੋ ਬਚਨ ਉਪਦੇਸ਼ ਹੈ ਇਹ ਇੱਕ ਸੁੱਖਾਂ ਦਾ ਰਸਤਾ ਹੈ ਪੰਥਾ, ਪਰ ਇਸ ਸੁਖਦਾਇਕ ਉਪਦੇਸ਼ ਰੂਪ ਰਸਤੇ ਨੂੰ ਕੋਈ ਵੱਡੀਆਂ ਭਾਗਾਂ ਵਾਲਾ ਇਲਹੰਤਾ ਭਾਵ ਲੈਂਦਾ। ਕੱਥੜੀਆਂ ਸੰਤਾਂ ਹਾਂ ਅਤੇ ਸੁਖਾਊ ਪੰਧੀਆਂ ਨਾਨਕ ਲੱਦੜੀਆਂ ਤਿੰਨਾਂ ਹਾਂ ਜਿੰਨਾ ਭਾਗ ਮਤਾਹੜ ਹੈ। ਸਾਧ ਰੂਪ ਜੋ ਗੁਰੂ ਨਾਨਕ ਦੇਵ ਜੀ ਹਨ ਉਹਨਾਂ ਦਾ ਉਪਦੇਸ਼ ਇੱਕ ਸੁੱਖਾਂ ਦਾ ਰਸਤਾ ਹੈ, ਪਰ ਉਸ ਰਸਤੇ ਨੂੰ ਕੋਈ ਵੱਡੀਆਂ ਭਾਗਾਂ ਵਾਲਾ ਪੁਰਸ਼ ਹੀ ਲੈਣਾ ਕਰਦਾ। ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਮਾਰੂ ਰਾਜ ਕੀ ਫਰਮਾਇਆ, ਸਾਧ ਰੂਪ ਆਪਣਾ ਤਨ ਧਾਰਿਆ ਮਹਾਂ ਅਗਨ ਤੇ ਆਪ ਉਬਾਰਿਆ। ਗੁਰੂ ਨਾਨਕ ਦੇਵ ਜੀ ਵੱਲ ਇਸ਼ਾਰਾ ਕੀਤਾ, ਪਰਮੇਸ਼ਰ ਨੇ ਆਪਣਾ ਸਾਧ ਰੂਪ ਧਾਰਨ ਕੀਤਾ। ਅਰਹੰਤਾ ਜਨਮ ਮਰਨੇਨ ਰਮਣੰ ਨਾਨਕ ਹਰ ਕੀਰਤਨ ਹੈ। ਮਹਾਰਾਜ ਫਰਮਾਉਂਦੇ ਆ, ਜਿਹੜੇ ਜੀਵ ਪ੍ਰੇਮ ਭਾਵ ਨਾਲ ਹਰੀ ਦੇ ਕੀਰਤਨ ਨੂੰ ਰਮਣੰ ਉਚਾਰਦਾ ਕੋਈ ਵੀ ਉਹ ਪੁਰਸ਼ ਜਨਮ ਮਰਨ ਤੋਂ ਭਾਈ ਰਹਿਤ ਹੋ ਜਾਂਦਾ। ਮਹਾਰਾਜ, ਇਹ ਮਨੁੱਖਾ ਜਨਮ ਇੱਕ ਵਾਰ ਹੱਥੋਂ ਛੁੱਟਿਆ ਹੋਇਆ ਫਿਰ ਪ੍ਰਾਪਤ ਹੁੰਦਾ ਕਿ ਨਹੀਂ? ਮਹਾਰਾਜ ਦ੍ਰਿਸ਼ਟਾਂਤ ਦਿੰਦੇ ਹਨ, ਪੱਤਰ ਪੁਰਜੇਣ ਝੜੀਆਂ ਨਹਿ ਜੜੀਆਂ ਪੇੜ ਸੰਪਤਾ। ਜਿਸ ਤਰ੍ਹਾਂ ਪੁਰਜੇਣ ਹੁੰਦਾ ਮਾਘ ਫੱਗਣ ਵਿੱਚ ਜੋ ਬਿਰਛਾਂ ਦੀਆਂ ਟਾਹਲੀਆਂ ਨਾਲੋਂ ਪੱਤੇ ਝੜੀਆਂ ਝੜ ਜਾਂਦੇ ਆ, ਅਤੇ ਪੱਤੇ ਫਿਰ ਪੇੜ ਸੰਪਦਾ ਸੰਪਦਾ ਹੁੰਦਾ, ਬਿਰਛਾਂ ਦੀਆਂ ਟਾਹਣੀਆਂ ਨਾਲ ਨਹਿ ਜੜੀਆਂ ਫਿਰ ਨਹੀਂ ਲੱਗਦੇ। ਤਰਵਰ ਵਿਛੁੰਨੇ ਨਹਿ ਪਾਤ ਜੁੜਤੇ ਜਮ ਮਾਘ ਗਾਉਣ ਅਕੇਲੀ। ਇਸੇ ਪ੍ਰਕਾਰ ਮਨੁੱਖਾਂ ਦੇ ਇੱਕ ਵਾਰ ਹੱਥੋਂ ਗਈ ਹੋਈ ਫਿਰ ਪ੍ਰਾਪਤ ਹੋਣੀ ਮੁਸ਼ਕਲ ਹੁੰਦੀ ਹੈ। ਮਨੁੱਖ ਸਰੀਰ ਮੁੱਢ ਹੈ, ਇਸ ਦੀਆਂ ਗੋਲਕਾਂ ਰੂਪ ਟਾਹਣੀਆਂ ਨਾਲ ਇੰਦਰੇ ਰੂਪੀ ਪੱਤੇ ਜੜੇ ਹੋਏ ਹਨ। ਜਿਸ ਵੇਲੇ ਬਿਰਧ ਅਵਸਥਾ ਰੂਪੀ ਇਹ ਰੁੱਤੋਂ ਦੀ ਮਾਘ ਫੱਗਣ ਦੀ ਤਾਂ ਇੰਦਰੀਆਂ ਰੂਪ ਪੱਤੇ ਝੜ ਜਾਂਦੇ ਆ, ਕਮਜ਼ੋਰ ਹੋ ਜਾਂਦੇ, ਫਿਰ ਜਵਾਨੀ ਅਵਸਥਾ ਵਰਗੇ ਬਲ ਵਾਲੇ ਨਹੀਂ ਰਹਿੰਦੇ, ਚਾਹੇ ਕਿੰਨੀਆਂ ਦਵਾਈਆਂ ਖਾ ਲਏ। ਅੱਖੀਂ ਅੰਧ ਨਾ ਦਿਸੇ ਹੀ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੇ ਨਾ ਬੈਣ, ਜਿਵੇਂ ਬਚਨ ਆਇਆ ਸ੍ਰੀ ਰਾਗ ਦੇ ਵਿੱਚ ਮਹਾਰਾਜ ਦਾ। ਨਾਮ ਵਿਹੂਣ ਵਿਖਮਤਾ ਨਾਨਕ ਬਹੰਤ ਜੋਨ ਬਾਸਰੋ ਰਹਿਣੀ। ਮਹਾਰਾਜ ਕਥਨ ਕਰਦੇ, ਭਾਈ ਸਾਧ ਸੰਗਤ ਵਾਹਿਗੁਰੂ ਨਾਮ ਦੇ ਚਿੰਤਨ ਕੀਤੇ ਤੋਂ ਵਿਹੂਣ ਬਿਨਾ ਇਹ ਜੀਵ ਬਾਸਰੋ ਰਹਿਣੀ ਦਿਨ ਰਾਤ ਵਿਖਮਤਾ ਕਠਨ ਭਾਵ ਟੇਢੀਆਂ ਜੂਨਾਂ ਵਿਖੇ ਬਹੰਤ ਭਾਵ ਫਿਰਦਾ। ਮਾਤਾ ਦੀ ਉਧਰ ਜੂਨੀ ਵਿੱਚ ਵਿਖਮਤਾ ਤਕਲੀਫਾਂ ਨਾਲ ਫਿਰਦਾ। ਸੰਸਾਰ ਰੂਪ ਵਿਰਖ ਦੀਆਂ ਆਸਾ ਰੂਪ ਟਾਹਣੀਆਂ ਨਾਲ ਜਦੋਂ ਜੀਵ ਰੂਪ ਪੱਤਾ ਟੁੱਟ ਜਾਂਦਾ ਤਾਂ ਫਿਰ ਆਪਣੀ ਕੁਲ ਰੂਪ ਪੇੜ ਨਾਲ ਦੁਬਾਰਾ ਨਹੀਂ ਲੱਗਦਾ। ਜੋ ਬੇਮੁੱਖ ਬੰਦੇ ਨਾਮਹੀਣ ਹਨ, ਉਹ ਵਾਸ਼ਨਾ ਰੂਪ ਹਵਾ ਦੇ ਚਲਾਏ ਹੋਏ ਸੁੱਕੇ ਪੱਤੇ ਦੇ ਸਮਾਨ ਦਿਨ ਰਾਤ ਸੋ ਅਨੇਕ ਦੁਨੀਆਂ 'ਚ ਫਿਰਦੇ ਰਹਿੰਦੇ ਨੇ। ਭਾਵਨੀ ਸਾਧ ਸੰਗੇਣ ਲਭੰਤੰ ਵੱਡ ਭਾਗਣ ਹੈ। ਸੰਤਾਂ ਦੇ ਸੰਗੇਣ ਸਾਥ ਜਾਂ ਸੰਤਾਂ ਦੇ ਸਾਥ ਭਾਵਨੀ ਭਾਵ ਸ਼ਰਧਾ ਕਰਨੀ ਵੱਡਿਆਂ ਭਾਗਾਂ ਨਾਲ ਲਭੰਤੰ ਲੱਭਦੀ ਹੈ। ਮਹਾਰਾਜ ਨੇ ਬਚਨ ਕੀਤਾ, ਸੰਤ ਸੇਵਾ ਕਰ ਭਾਵਨੀ ਲਾਈਆ ਤਿਆਗ ਮਾਨ ਹਾ ਠੀਲਾ। ਸਾਧ ਸੇਵਾ ਵੱਡ ਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈ ਹੈ। ਇਹ ਤਾਂ ਹੋਇਆ ਸਾਰਾ ਕੁਛ, ਹੋਰ ਖਾਨੀ ਹੁਣ ਮਹਾਰਾਜ ਕੀ ਲਿਖਦੇ ਹਨ ਸਾਰਿਆਂ ਵਾਸਤੇ। ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ। ਮਹਾਰਾਜ ਕਥਨ ਕਰਦੇ, ਜਿਹੜੇ ਜੀਵ ਸ਼ਰਧਾ ਭਾਵਨਾ ਨਾਲ ਹਰੀ ਦੇ ਨਾਮ ਗੁਣਾਂ ਨੂੰ ਰਮਣੰ ਉਚਾਰਦੇ ਆ ਭਾਵ, ਉਹਨਾਂ ਨੂੰ ਸੰਸਾਰ ਸਾਗਰ ਦਾ ਕੋਈ ਦੁੱਖ ਵਿਆਪਦਾ ਨਹੀਂ। ਜੋ ਪੁਰਸ਼ ਹਰੀ ਨਾਮ ਨੂੰ ਜਪਦੇ ਹਨ ਅਤੇ ਕੀਰਤਨ ਵਿੱਚ ਪਾ ਕੇ ਹਰੀ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਨੂੰ ਸੰਸਾਰ ਸਾਗਰ ਦਾ ਜਨਮ ਮਰਨ ਰੂਪ ਦੁੱਖ ਫੇਰ ਨਹੀਂ ਵਿਆਪਦਾ। ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਹੈ। ਇਹ ਵਾਹਿਗੁਰੂ ਦੀ ਗਾਥਾ ਜਿਹੜੀ ਕਥਾ ਹੈ, ਗੂੜ ਅਪਾਰੰਗ ਬਹੁਤ ਗੋਝ ਹੈ, ਇਸ ਕਰਕੇ ਕੋਈ ਬਿਰਲਾ ਹੀ ਬੰਦਾ ਇਸ ਕਥਾ ਨੂੰ ਸਮਝਣੰ ਸਮਝਦਾ ਹੈ। ਇੱਥੇ ਸਮਝਣ ਦਾ ਅਰਥ ਧਾਰਨ ਕਰਨਾ, ਕਿਉਂਕਿ ਇਸ ਪ੍ਰਕਾਰ ਅਰਥ ਸੁਣ ਲੈਣੇ ਅਤੇ ਸਿੱਖ ਲੈਣੇ ਤਾਂ ਸੌਖੇ ਹੀ ਹੁੰਦੇ ਨੇ। ਇਹ ਤਾਂ ਮਹਾਂਪੁਰਖਾਂ ਦੇ ਟੀਕੇ ਲਿਖੇ ਪਏ ਆ, ਉਹਨਾਂ ਤੋਂ ਅਸੀਂ ਵੀ ਪੜ੍ਹ ਲੈਂਦੇ ਹਾਂ, ਸੁਣਾ ਦਿੰਦੇ ਹਾਂ, ਪਰ ਕਮਾਉਣੇ ਬਹੁਤ ਔਖੇ, ਧਾਰਨ ਕਰਨੇ ਬਹੁਤ ਔਖੇ। ਦੱਸੇ ਹੋਏ ਉਪਦੇਸ਼ 'ਤੇ ਅਮਲ ਕਰਨ ਦਾ ਨਾਮ ਸਮਝਣਾ ਹੈ। ਜਿਹੜਾ ਪੁਰਸ਼ ਇਸ ਕਥਾ ਨੂੰ ਸਮਝਦਾ ਹੈ, ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਹੈ। ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਹੈ। ਫਿਰ ਉਹ ਜੀਵ ਜੋ ਸੰਸਾਰਕ ਕੰਮਾਂ ਨੂੰ ਤਿਆਗ ਕੇ ਸਤਸੰਗ ਦੁਆਰਾ ਗੋਬਿੰਦ ਦੇ ਗੁਣਾਂ ਨੂੰ ਰਮਣੰ ਉਚਾਰਨ ਕਰਦਾ ਹੈ। ਸੰਤਾਂ ਦੇ ਇਕੱਠ ਨੂੰ ਸੰਗਮ ਕਹਿੰਦੇ ਆ, ਜੈਸੇ ਪ੍ਰਾਗਰਾਜ ਪਰ ਤਿੰਨ ਨਦੀਆਂ ਦੇ ਇਕੱਠ ਹੋਣ ਕਰਕੇ ਉਹਨੂੰ ਤ੍ਰਿਵੇਣੀ ਸੰਗਮ ਕਹਿੰਦੇ ਨੇ। ਇਸੇ ਤਰ੍ਹਾਂ ਇੱਧਰ ਸਤਸੰਗ ਵਿੱਚ ਵੀ ਕਰਮ ਉਪਾਸ਼ਨਾ ਗਿਆਨ ਰੂਪ ਤਿੰਨ ਨਦੀਆਂ ਚੱਲ ਰਹੀਆਂ ਹਨ। ਮਹਾਰਾਜ ਕਹਿੰਦੇ ਨੇ, ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹੈ। ਸੰਤਾਂ ਦੇ ਸੁਭਾਵਕ ਬਚਨ ਉਚਾਰੇ ਹੋਏ ਵੀ ਇੱਕ ਸ੍ਰੇਸ਼ਟ ਮੰਤਰ ਹੁੰਦਾ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਸੁਭਾਵਕ ਹੀ ਕਿਹਾ ਹੋਇਆ, ਉਹਨਾਂ ਦਾ ਬਚਨ ਬਹੁਤ ਕੰਮ ਕਰਦਾ, ਕਿਉਂਕਿ ਕਮਾਈ ਕੀਤੀ ਹੋਈ ਵਿੱਚ ਕੁਛ ਵੀ ਮਹਾਂਪੁਰਖ ਬੋਲ ਦੇਣ ਉਹ ਠੀਕ ਹੈ, ਕਿਉਂਕਿ ਸੁਭਾਵਕ ਉਚਾਰੇ ਹੋਏ ਸੰਤਾਂ ਦੇ ਬਚਨ ਜੀਵ ਦੇ ਕਰੋੜਾਂ ਹੀ ਦੋਸ਼ਾਂ ਦੇ ਨਾਸ ਕਰਨ ਨੂੰ ਸਮਰੱਥ ਨੇ। ਸਾਧ ਭਾਵ ਸ੍ਰੇਸ਼ਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਬਚਨ ਹਨ ਇਹੀ ਇੱਕ ਮੰਤਰ ਰੂਪ ਹਨ, ਮਨ ਰੂਪ ਸੱਪ ਨੂੰ ਕੀਲਣ ਵਾਸਤੇ। ਉਹ ਬਚਨ ਕਰੋੜਾਂ ਹੀ ਦੋਸ਼ਾਂ ਦੇ ਨਾਸ ਕਰਨ ਨੂੰ ਸਮਰੱਥ ਹਨ। ਸਤਿਗੁਰੂ ਮਹਾਰਾਜ ਇਸ ਕਰਕੇ ਫਰਮਾਉਂਦੇ ਹਨ, ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਉਦਾਹਰਣ ਹੈ। ਮਹਾਰਾਜ ਫਰਮਾਉਂਦੇ ਜਿਹੜੇ ਪੁਰਸ਼ ਸੰਤਾਂ ਦੇ ਸ੍ਰੇਸ਼ਟ ਮੰਤਰ ਨੂੰ ਲੈ ਕੇ ਹਰੀ ਦੇ ਚਰਨ ਕਮਲਾਂ ਧਿਆਨ ਕਰਦਾ ਕੋਈ ਵੀ, ਸਤਿਗੁਰਦੇਵ ਜੀ ਫਰਮਾਉਂਦੇ ਆ ਉਹ ਜੀਵ ਆਪਣੀਆਂ ਸਮੂਹ ਕੁਲਾਂ ਨੂੰ ਤਾਰ ਲੈਂਦਾ। ਸੁੰਦਰ ਮੰਦਰ ਸਹਿਣ ਹੈ ਜੇਣ ਮੱਧ ਹਰ ਕੀਰਤਨ ਹੈ। ਮੱਧ ਅੱਧਾ ਜਈਆ ਲੱਗਿਆ ਕਰਕੇ ਧੱਦਾ ਵੀ ਭਾਰਾ ਬੋਲਣਾ। ਸਹਿਣ ਹੈ ਤੋਂ ਭਾਵ ਸੁੰਦਰ ਮੰਦਰ ਹਨ ਜੇਣ, ਜਿਨ੍ਹਾਂ ਮੰਦਰਾਂ ਦੇ ਮੱਧ ਭਾਵ ਵਿੱਚ ਹਰੀ ਅਕਾਲ ਪੁਰਖ ਦਾ ਕੀਰਤਨ ਹੁੰਦਾ। ਭਲੀ ਸੁਹਾਵੀ ਛਾਪਰੀ ਜਾਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਸਹਿ ਤੋਂ ਭਾਵ ਸਰੀਰ ਰੂਪ ਮੰਦਰ ਸੁੰਦਰ ਹਨਹ ਕਥਨ ਕੀਤੇ ਜਾਂਦੇ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਕੀਰਤਨ। ਮੁਕਤੇ ਰਮਣ ਗੋਬਿੰਦ ਨਾਨਕ ਲਭਦਿਆਂ ਵੱਡ ਭਾਗਣ ਹੈ। ਜੋ ਪੁਰਸ਼ ਵਾਹਿਗੁਰੂ ਦਾ ਨਾਮ ਰਮਣ ਭਾਵ ਉਚਾਰਨ ਕਰਦੇ ਨੇ, ਉਚਾਰਦੇ ਹਨ, ਉਹੀ ਪੁਰਸ਼ ਸੰਸਾਰ ਵਿੱਚ ਮੁਕਤੇ ਆ, ਮੁਕਤ ਰੂਪ ਹਨ। ਮਹਾਰਾਜ ਕਥਨ ਕਰਦੇ ਵਿਧੀ ਸਹਿਤ ਵਾਹਿਗੁਰੂ ਦਾ ਜਾਪ ਕਰਨਾ ਵੱਡਿਆਂ ਭਾਗਾਂ ਨਾਲ ਹੁੰਦਾ, ਕਿਉਂਕਿ ਸਹਿਤ ਭਾਵ ਪਿੱਛੇ ਜਿਹੜਾ ਕਿਹਾ ਉਹ ਮੰਦਰ ਸੁੰਦਰ ਨਹੀਂ ਹਨ ਜਿਨ੍ਹਾਂ ਵਿੱਚ ਹਰੀ ਦਾ ਕੀਰਤਨ ਹੈ ਨਹੀਂ ਹੁੰਦਾ, ਕਿਉਂਕਿ ਬੈਕੁੰਠ ਧਾਮ ਰੂਪ ਸੁੰਦਰ ਮੰਦਰ ਵਿੱਚ ਉਹ ਪੁਰਸ਼ ਸਹਿਣੇ ਬਿਰਾਜਦੇ ਹਨ ਜਿਨ੍ਹਾਂ ਦੇ ਹਿਰਦੇ 'ਚ ਹਰੀ ਦੇ ਕੀਰਤਨ ਦਾ ਪ੍ਰੇਮ ਹੈ, ਭਾਵੇਂ ਝੋਂਪੜੀ ਹੋਵੇ ਉਹਦੀ, ਮਹਿਲਾਂ 'ਚ ਸੁੱਤਾ ਹੋਇਆ ਨਾਮ ਨਹੀਂ ਜਪਦਾ ਉਹਦਾ ਕਾਹਦਾ ਮਹਿਲ ਆ। ਤਾਂ ਸਤਿਗੁਰੂ ਕਹਿੰਦੇ ਨੇ ਇਹ ਭਾਗਾਂ ਦੇ ਨਾਲ ਹੀ ਸਾਰੀਆਂ ਚੀਜ਼ਾਂ ਲੱਭਦੀਆਂ ਨੇ। ਹਰ ਲੱਭਦੋ ਮਿੱਤਰ ਸੁਮਿੱਤੋ 1361 ਅੰਗ 'ਤੇ ਫਰਮਾਉਂਦੇ, ਅਸਲ ਇਸ ਜੀਵ ਦਾ ਮਿੱਤਰ ਜੋ ਪਰਮਾਤਮਾ ਉਹ ਸੁਮਿੱਤੋ ਸ੍ਰੇਸ਼ਟ ਮਿੱਤਰ ਮਹਾਤਮਾ ਦੁਆਰੇ ਲੱਭਦੋ ਲੱਭਦਾ ਪ੍ਰਾਪਤ ਹੁੰਦਾ। ਜੀਵ ਦਾ ਅਸਲੀ ਮਿੱਤਰ ਪਰਮਾਤਮਾ, ਇਸ ਤੋਂ ਇਲਾਵਾ ਧਨ ਸੰਬੰਧੀ ਹੈ, ਕਰਮ ਹੈ। ਧਨ ਤਾਂ ਜਿਹੜਾ ਹੁੰਦਾ ਇਹ ਤਾਂ ਪਰਾ ਲੱਭਦ ਦੇ ਹੁਣ ਤੱਕ ਹੈ, ਇਹ ਧਨ ਪੁੰਨੀਆਂ ਕੋਲ ਫਿਰ ਚਲਿਆ ਜਾਂਦਾ, ਧਨ ਕਿਹੜਾ ਖਤਮ ਹੁੰਦਾ। ਦੂਜੇ ਮਿੱਤਰ ਸੰਬੰਧੀ ਆ, ਉਹ ਸ਼ਮਸ਼ਾਨ ਤੱਕ ਹੀ ਨਾਲ ਜਾਂਦੇ ਆ, ਫਿਰ ਤਿਣਕੇ ਤੋੜ ਦਿੰਦੇ ਆ, ਬਸ ਇੰਨਾ ਹੀ ਸੀ ਆਪਣਾ। ਤੀਜਾ ਇਹਦਾ ਕਰਮ ਮਿੱਤਰ ਹੈ, ਇਹਦੇ ਮਿੱਤਰ ਉਹ ਪਰਲੋਕ ਤੱਕ ਨਾਲ ਜਾਂਦਾ, ਪਰ ਕਰਮ ਅਨੁਸਾਰ ਇਹਨੂੰ ਦੁੱਖ ਸੁੱਖ ਭੋਗਣਾ ਹੀ ਪੈਂਦਾ। ਇਸ ਕਰਕੇ ਜੀਵ ਨੂੰ ਕੇਵਲ ਸੁੱਖ ਦੇਣ ਵਾਲਾ ਅਸਲੀ ਮਿੱਤਰ ਪਰਮਾਤਮਾ ਹੀ ਹੈ। ਉਹ ਹਰੀ ਮਿੱਤਰ ਸ੍ਰੇਸ਼ਟ ਮਿੱਤਰ ਮਹਾਤਮਾ ਦੁਆਰਾ ਹੀ ਲੱਭਦਾ, ਬਾਕੀ ਦੁਨੀਆਂ ਦੇ ਮਿੱਤਰਾਂ ਦੀ ਤਾਂ ਹਾਲਤ ਮਾੜੀ ਹੋਈ ਹੈ। ਇਸ ਕਰਕੇ ਮਨਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਧ। ਜਿੱਚਰ ਪਹਿਨਣ ਖਾਵਨੇ ਤਿੱਚਰ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛ ਨਾ ਹੋਵੇ ਤੇ ਦਿਨ ਬੋਲਣ ਗੰਧ। ਉਦਣ ਹੀ ਗਾਲਾਂ ਕੱਢਣ ਲੱਗ ਜਾਂਦੇ, ਕਿਉਂਕਿ ਕੋਈ ਬੰਦਾ ਤਾਂ ਨਿਕੰਮਾ ਆਦਮੀ ਹੈ, ਇਹਨੇ ਖਵਾਇਆ ਹੀ ਨਹੀਂਗਾ ਸਾਨੂੰ। ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ, ਤੇ ਸਭ ਆਪਣਾ ਸੁਆਏ ਮਿਲਾਸਾ। ਜਿੱਤ ਦਿਨ ਉਹਨੂੰ ਕਹਿ ਸੁਆਵ ਹੋਏ ਨਾ ਆਵੇ, ਤਿੱਤ ਦਿਨ ਨੇੜਾ ਕੋ ਨਾ ਢੁਕਾਸਾ। ਇੱਕ ਤਾਂ ਇਸੇ ਸੰਸਾਰ ਵਿੱਚ ਮਿੱਤਰ ਜਿਨ੍ਹਾਂ ਉਹਨਾਂ ਨਾਲ ਪਿਆਰ ਕਰੀਏ ਉਨਾ ਹੀ ਕਰਦੇ ਆ, ਇੱਕ ਉਹ ਪਿਆਰ ਕਰਦੇ ਹੀ ਨਹੀਂ, ਇੱਕ ਉਹ ਵੈਰ ਭਾਵ ਕਰਦੇ। ਵਿਦਾਰਣ ਕਦੇ ਨਾ ਚਿੱਤੋ, ਜੋ ਵਾਹਿਗੁਰੂ ਕਦੇ ਵੀ ਕਿਸੇ ਜੀਵ ਦੇ ਚਿੱਤ ਨੂੰ ਵਿਦਾਰਣ ਦਾ ਨਾਸ ਭਾਵ ਦਿਖਾਉਂਦਾ ਨਹੀਂ। ਉਹ ਕੌਣ ਆ? ਸਤਿਗੁਰੂ ਮਿੱਠ ਬੋਲਣਾ ਸੱਜਣ ਸਾਡਾ ਸਤਿਗੁਰੂ ਮਹਾਰਾਜ ਜੀ ਹਨ। ਸੋ ਜੋ ਮਹਾਤਮਾ ਕਿਸੇ ਬੰਦੇ ਦੇ ਚਿੱਤ ਨੂੰ ਕਦੇ ਵਿਦਾਰਣ ਦਿਖਾਉਂਦੇ ਨਹੀਂ, ਕਿਉਂਕਿ ਉਹ ਇਉਂ ਨਿਸ਼ਚੇ ਕਰਦੇ ਆ ਕਿ ਸਾਰਿਆਂ ਵਿੱਚ ਵਾਹਿਗੁਰੂ ਹੈ। ਸਭਨਾ ਮਨ ਮਾਣਕ ਠਾਣ ਮੂਲ ਮਚਾਂਗ ਵਾ, ਜੇ ਤਾਂ ਫਿਰੀ ਆਦਿ ਸਿੱਖ ਹਿਆਇ ਉਹਨਾਂ ਠਾਹੇ ਕਹੀਦਾ। ਜੋ ਮਹਾਤਮਾ ਆਪਣੇ ਚਿੱਤ ਵਿੱਚੋਂ ਪਰਮਾਤਮਾ ਨੂੰ ਕਦੇ ਵੀ ਨਾ ਵਿਦਾਰਣ ਨਾ ਭੁਲਾਉਂਦੇ ਨਹੀਂ ਹਨ। ਜਾ ਕਾ ਅਸਥਲ ਤੋਲ ਅਮਿਤੋ, ਸੋਈ ਨਾਨਕ ਸਖਾ ਜੀ ਸੰਗ ਕੀਤੋ। ਜਿਸ ਪਰਮਾਤਮਾ ਦੇ ਸਤਸੰਗ ਰੂਪ ਅਸਥਲ ਹੁੰਦਾ ਸਥਾਨ ਦਾ, ਸਰੂਪ ਸਥਾਨ ਦਾ ਤੋਲ ਅਮਿਤ ਹੈ। ਮਹਾਰਾਜ ਕਥਨ ਕਰਦੇ, ਅਸਾਂ ਤਾਂ ਭਾਈ ਸੋਈ ਭਾਵ ਸੱਸੇ ਹੋੜਾ ਅਤੇ ਔਂਕੜ ਇਕੱਠਾ ਹੀ ਸੋਈ ਮਿਲਵਾਂ ਜਾਂ ਬੋਲਣਾ। ਉਸੇ ਪਰਮਾਤਮਾ ਨੂੰ ਆਪਣੇ ਜੀ ਦੇ ਸੰਗ ਦਾ ਸਖਾ ਕੀਤੋ ਮਿੱਤਰ ਬਣਾਉਣਾ ਕੀਤਾ। ਜਿਨ੍ਹਾਂ ਮਹਾਤਮਾ ਦੇ ਹਿਰਦੇ ਰੂਪ ਸਥਾਨ ਦਾ ਤੋਲ ਅਮਿਤ ਹੈ, ਉਹਨਾਂ ਮਹਾਤਮਾ ਨੂੰ ਅਸੀਂ ਆਪਣੇ ਜੀ ਦੇ ਸੰਗ ਦਾ ਮਿੱਤਰ ਬਣਾਉਣਾ ਕੀਤਾ। ਹੁਣ ਦ੍ਰਿਸ਼ਟਾਂਤ ਦੇ ਕੇ ਗੁਰਮੰਤਰ ਗ੍ਰਹਿਣ ਕਰਨ ਦੀ ਪ੍ਰੋੜਤਾ ਕਰਦੇ ਹਨ ਕਿ ਗੁਰਮੰਤਰ ਜਿਹੜਾ ਜ਼ਰੂਰ ਗ੍ਰਹਿਣ ਕਰੋ ਭਾਈ। ਆਪ ਜਸੰ ਮਿਟੰਤ ਸੱਤ ਪੁੱਤਰ ਹੈ, ਜਿਵੇਂ ਸੱਤ ਹੁੰਦਾ ਸ੍ਰੇਸ਼ਟ ਪੁੱਤਰ ਦੇ ਪੈਦਾ ਹੋਣ ਕਰਕੇ ਕੁਲ ਦਾ ਸਾਰਾ ਆਪ ਜਸ ਮਿਟੰਤ ਮਿਟ ਜਾਂਦਾ। ਸੰਸਾਰ ਵਿੱਚ ਪੁੱਤਰ ਪੈਦਾ ਹੋਵੇ ਤਾਂ ਕਹਿੰਦੇ ਸਰਵਣ ਜਿਹਾ ਹੋਵੇ, ਫਿਰ ਧਰੂ ਤੇ ਪ੍ਰਹਿਲਾਦ ਵਰਗਾ ਭਿਨੀਕ ਪੁੱਤਰ ਪੈਦਾ ਹੋਵੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਾਈ ਗੁਰਦਾਸ ਜੀ ਨੇ ਇੱਕ ਬਿਤ ਲਿਖਿਆ ਅਣਤਰਮਾ ਵੀ, ਜੈਸੇ ਮਾਤ ਪਿਤਾ ਕੇਰੀ ਸੇਵਾ ਸਰਵਨ ਕੀਨੀ, ਸਿੱਖ ਬਿਰਲੋਈ ਗੁਰ ਸੇਵਾ ਠਹਿਰਾਵਈ। ਫਿਰ ਭਗੀਰਥ ਵਰਗਾ ਨੇਕ ਪੁੱਤਰ ਹੋਵੇ, ਜਿਹਨੇ ਭਗਵਾਨ ਦੀ ਭਗਤੀ ਤੇ ਤਪ ਕਰਕੇ ਮਾਤ ਲੋਕ ਵਿੱਚੋਂ ਗੰਗਾ ਲਿਆ ਕੇ ਆਪਣੀਆਂ ਸਾਰੀਆਂ ਕੁਲਾਂ ਹੀ ਤਾਰ ਦਿੱਤੀਆਂ ਸੀ, ਜਾਂ ਫਿਰ ਕਹਿੰਦੇ ਉਹ ਜੋ ਹੋਵੇ। ਸਿਮਰਤਵਯ ਹਿਰਦੈ ਗੁਰਮੰਤ੍ਰਣ ਹੈ, ਇਸੇ ਪ੍ਰਕਾਰ ਸਿਮਰਤਵਯ ਪਾਠ ਕਰਨਾ। ਸਿਮਰਨ ਯੋਗ ਜੋ ਗੁਰਮੰਤਰ ਹੈ ਉਹਨੂੰ ਹਿਰਦੇ 'ਚ ਧਾਰਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਨੇ। ਸੋ ਸੱਤ ਦੀ ਪ੍ਰਾਪਤੀ ਵਾਸਤੇ ਜੋ ਪੁਰਸ਼ ਗੁਰਾਂ ਦੇ ਮੰਤਰ ਦੁਆਰਾ ਆਪਣੇ ਹਿਰਦੇ 'ਚ ਸਿਮਰਤਵਯ ਅਵਨਾਸੀ ਵਾਹਿਗੁਰੂ ਨੂੰ ਸਿਮਰਦਾ, ਉਹ ਸ੍ਰੇਸ਼ਟ ਪੁੱਤਰ ਹੈ। ਉਸ ਕਰਕੇ ਸਾਰਾ ਜਿਹੜਾ ਅਪਜਸ ਹੈ, ਬਦਨਾਮੀ ਹੈ, ਉਹ ਮਿਟ ਜਾਂਦੀ ਹੈ। ਅਤੇ ਗੁਰਮੰਤਰ ਗ੍ਰਹਿਣ ਕਰਨਾ ਬਹੁਤ ਜ਼ਰੂਰੀ ਹੈ। ਗੁਰਮੰਤਰ ਦੇ 'ਚ ਦੂਜੀ ਇਹ ਵਿਸ਼ੇਸ਼ਤਾ, ਪ੍ਰੀਤਮ ਭਗਵਾਨ ਅਚੁੱਤ, ਨਾਨਕ ਸੰਸਾਰ ਸਾਗਰ ਤਾਰਨ ਹੈ। ਅਚੁੱਤ ਅਗਿੜ ਭਗਵਾਨ ਪ੍ਰੀਤਮ ਦੀ ਪ੍ਰਾਪਤੀ ਕਰਵਾ ਦਿੰਦਾ। ਗੁਰਮੰਤਰ 'ਚ ਤੀਜੀ ਵਿਸ਼ੇਸ਼ਤਾ ਇਹ ਵੀ ਹੈ, ਮਹਾਰਾਜ ਕਥਨ ਕਰਦੇ ਆ ਕਿ ਸੰਸਾਰ ਸਮੁੰਦਰ ਤੋਂ ਵੀ ਪਾਰ ਤਾਰਨ ਹੈ ਕਰ ਦਿੰਦਾ। ਹੁਣ ਗੁਰਮੁਖਾਂ ਦੀ ਅਵਸਥਾ ਕਥਨ ਕਰਦੇ ਆ, ਮਰਨੰ ਵਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਵਾਹਿਗੁਰੂ ਨਾਮ ਦੇ ਵਿਸਰਨੰ ਭੁੱਲਣ ਕਰਕੇ ਗੁਰਮੁਖਾਂ ਦਾ ਮਰਨਾ ਹੁੰਦਾ, ਅਤੇ ਹਰੀ ਨਾਮ ਦੇ ਧਿਆਉਣ ਨਾਲ ਗੁਰਮੁਖਾਂ ਦਾ ਜਿਉਣਾ ਹੁੰਦਾ। ਲੱਭਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ। ਮਹਾਰਾਜ ਫਰਮਾਉਂਦੇ, ਪੂਰਬਲੇ ਸ੍ਰੇਸ਼ਟ ਕਰਮਾਂ ਦੇ ਲਿਖੇ ਅਨੁਸਾਰ ਸੰਤਾਂ ਦੇ ਸੰਗ ਵਿੱਚੋਂ ਹੀ ਹਰੀ ਲੱਭਦਾ ਹੈ। ਜਿਨ੍ਹਾਂ ਸੰਤਾਂ ਦੀ ਸੰਗਤ ਨਾਲ ਹਰੀ ਲੱਭਦਾ, ਉਹ ਮਹਾਂਪੁਰਖ ਕੈਸੇ ਜੀ? ਦਸਨ ਵਿਹੂਨ ਭੁਅੰਗੰ ਮੰਤਰ ਗਾਰਡੀ ਨਿਵਾਰੰ। ਜਿਸ ਤਰ੍ਹਾਂ ਗਾਰਡੀ ਪੁਰਸ਼ ਜਿਹੜੇ ਹੁੰਦੇ ਨੇ, ਉਹ ਗਾਰਡੂ ਮੰਤਰ ਨੂੰ ਪੜ੍ਹ ਕੇ ਸੱਪ ਨੂੰ ਦੰਦਾਂ ਤੋਂ ਬਿਨਾਂ ਕਰ ਦਿੰਦੇ ਆ, ਅਤੇ ਉਹ ਸੱਪ ਦੇ ਜ਼ਹਿਰ ਨੂੰ ਵੀ ਨਿਵਾਰਨ ਨਿਵਿਰਤ ਕਰ ਦਿੰਦੇ ਨੇ। ਇਸੇ ਤਰ੍ਹਾਂ ਮਹਾਤਮਾ ਆਪਣੇ ਉਪਦੇਸ਼ ਰੂਪ ਗਾਰਡੂ ਮੰਤਰ ਨੂੰ ਪੜ੍ਹ ਕੇ ਮਾਇਆ ਰੂਪ ਸਪਣੀ ਨੂੰ ਵਿਸ਼ੇ ਵਿਕਾਰ ਆਦਿਕ ਰੂਪ ਜਿਹੜੇ ਦੰਦ ਹੈ, ਕਾਮ ਕ੍ਰੋਧ ਆਦਿਕ ਤੋਂ ਬਿਨਾਂ, ਅਤੇ ਵਿਸ਼ਿਆਂ ਰੂਪ ਵਿਆਹ ਨੂੰ ਜ਼ਹਿਰ ਨੂੰ ਦੂਰ ਕਰ ਦਿੰਦੇ ਹੈ। ਵਿਆਦ ਉਹ ਪਾੜਨ ਸੰਤੰ ਨਾਨਕ ਲਬਧ ਕਰਮਣ ਹੈ। ਸੰਤ ਜਨ ਸਾਰੀਆਂ ਵਿਆਦ ਹੁੰਦਾ ਪੀੜਾਂ ਨੂੰ ਉਹ ਪਾੜਨ ਪੁੱਟ ਦਿੰਦੇ ਆ, ਆਦਿ ਵਿਆਧੀ ਉਪਾਧੀ ਰੂਪ ਰੋਗਾਂ ਨੂੰ ਪੁੱਟ ਦਿੰਦੇ ਆ। ਮਹਾਰਾਜ ਜੀ ਫਰਮਾਉਂਦੇ, ਇਹੋ ਜਿਹੇ ਸਮਰੱਥ ਸੰਤ ਮਹਾਤਮਾ ਸ੍ਰੇਸ਼ਟ ਕਰਮਾਂ ਨਾਲ ਮਿਲਦੇ ਨੇ। ਸੋ ਜਿਸ ਪਰਮੇਸ਼ੁਰ ਨੂੰ ਪਾ ਕੇ ਸੰਤ ਇਹੋ ਜਿਹੀ ਤਾਕਤ ਵਾਲੇ ਹੋਏ ਆ, ਉਹ ਪਰਮੇਸ਼ੁਰ ਕਿੱਥੇ ਰਹਿੰਦਾ? ਆਪ ਦਾ ਪ੍ਰੇਮ ਕਿਹਦੇ 'ਚ ਲੱਗਿਆ ਹੋਇਆ? ਉਹ ਭਗਵਾਨ ਦਾ ਦਰਸ਼ਨ ਕਿਸ ਤਰ੍ਹਾਂ ਹੁੰਦਾ? ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜਥ ਕਥ ਰਮਣੰ ਸਰਣੰ ਸਰਬੱਤਰ ਜੀਅਣ ਹੈ, ਤਥ ਲੱਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨ ਹੈ। ਜਥ ਕਥ ਜਿੱਥੇ ਕਿੱਥੇ ਵੇਖੀਦਾ ਉੱਥੇ ਹੀ ਉਹ ਭਗਵਾਨ ਰਮਣੰ ਵਿਆਪਕ ਹੈ, ਅਤੇ ਸਾਰੇ ਜੀਵ ਉਹਦੀ ਸ਼ਰਨ ਵਿੱਚ ਲੱਗੇ ਨੇ, ਸਾਰੇ ਜੀਵ ਉਹਦੀ ਸ਼ਰਨ ਵਿੱਚ ਹਨ। ਮਹਾਰਾਜ ਕਥਨ ਕਰਦੇ ਨੇ, ਤਥ ਲੱਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨ ਹੈ। ਇਹ ਭਾਈ ਤਥ ਉਸ ਪਰਮਾਤਮਾ ਵਿੱਚ, ਤਿਸ ਪਰਮਾਤਮਾ ਵਿੱਚ ਸਾਡਾ ਜਿਹੜਾ ਨਾ ਪ੍ਰੇਮ ਲੱਗ ਰਿਹਾ, ਅਤੇ ਗੁਰਾਂ ਦੀ ਪ੍ਰਸਾਦੰ ਕਿਰਪਾ ਦ੍ਰਿਸ਼ਟੀ ਕਰਕੇ ਉਹ ਭਗਵਾਨ ਦਾ ਦਰਸ਼ਨ ਹੁੰਦਾ। ਸੋ ਜਿਸ ਕਿਸ ਜਗ੍ਹਾ 'ਤੇ ਵਾਹਿਗੁਰੂ ਰੱਬ ਰਿਹਾ, ਅਤੇ ਜੋ ਵਾਹਿਗੁਰੂ ਸਰਬ ਜੀਵਾਂ ਦਾ ਸਰਣੰ ਆਸਰਾ ਰੂਪ ਹੈ, ਗੁਰੂ ਦੀ ਕਿਰਪਾ ਅਤੇ ਗੁਰੂ ਦੇ ਦਰਸ਼ਨ ਕਰਕੇ ਉਹ ਪਰਮਾਤਮਾ 'ਚ ਪ੍ਰੇਮ ਲੱਗਦਾ ਹੈ ਜੀਵ ਦਾ। ਚਰਨਾਰ ਬਿੰਦ ਮਨ ਵਿਧਿਅੰ ਸਿੱਧਿਅੰ ਸਰਬ ਕੁਸਲਣ ਹੈ। ਜਿਹੜੇ ਜੀਵ ਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਉੱਪਰ ਵਿਧਿਅੰ ਭਾਵ ਮਿਲ ਗਿਆ, ਤਦਾ ਕਾਰ ਇੱਕ ਮਿਕ ਹੋਇਆ, ਉਸ ਪੁਰਸ਼ ਨੂੰ ਕਹਿੰਦੇ ਸਾਰੀਆਂ ਕੁਸਲਾਂ ਖੁਸ਼ੀਆਂ ਸਿੱਧਿਅੰ ਪ੍ਰਾਪਤ ਹੁੰਦੀਆਂ ਨੇ। ਉਸ ਜੀਵ ਨੂੰ ਸਾਰੀਆਂ ਸਿੱਧਿਅੰ ਰਿੱਧੀਆਂ ਸਿੱਧੀਆਂ ਮੁਕਤੀਆਂ ਦੇ ਸਹਿਤ ਸਾਰੇ ਕੁਸਲ ਨੇ, ਸੁੱਖ ਪ੍ਰਾਪਤ ਹੁੰਦੇ ਨੇ। ਗਾਥਾ ਗਾਵੰਤ ਨਾਨਕ ਭਵਿਅੰ ਪਰਾਪੂਰਬਣ ਹੈ। ਮਹਾਰਾਜ ਕਥਨ ਕਰਦੇ, ਭਾਈ ਇਸ ਗਾਥਾ ਭਾਵ ਕਥਾ ਨੂੰ ਭਵਿਅੰ ਹੁੰਦਾ ਚਤੁਰ ਪੁਰਸ਼ ਪ੍ਰਗਟੀ, ਭਵਿਅੰ ਭਾਗਾਂ ਵਾਲੇ ਜੀਵ, ਪਰਾਪੂਰਬਣ ਹੈ, ਉੱਤਰੋ ਉੱਤਰੀ ਪੁਸ਼ਤ ਦਰ ਪੁਸ਼ਤ ਪੀੜ੍ਹੀ ਦਰ ਪੀੜ੍ਹੀ ਗਾਵੰਤ ਗਾਉਂਦੇ ਨੇ। ਨਾਨਕ ਭਵਿਅੰ, ਸਤਿਗੁਰ ਮਹਾਰਾਜ ਕਥਨ ਕਰਦੇ, ਜਿਹਦੇ ਪੂਰਬਣੇ ਪੂਰਬਲੇ ਉੱਚੇ ਭਾਗ ਹੈ, ਉਹ ਜੀਵ ਇਹ ਗਾਥਾ ਨੂੰ ਗਾਉਂਦੇ ਨੇ। ਸੰਸਾਰ ਸਮੁੰਦਰ ਤੋਂ ਕੌਣ ਤਰਦਾ ਮਹਾਰਾਜ ਜੀ? ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣ ਹੈ। ਜਿਹੜੇ ਪੁਰਸ਼ ਸੰਤਾਂ ਦੀ ਸੰਗਤ 'ਚ ਗਵਣੰ ਚੱਲ ਕੇ ਜਾਂਦੇ ਹੈ, ਅਤੇ ਉੱਥੇ ਬੈਠ ਕੇ ਸ਼ੁਭ ਚੰਗੇ ਚੰਗੇ ਬਚਨਾਂ ਨੂੰ ਰਮਣੰ ਉਚਾਰਦੇ ਹੈ, ਉਹ ਜੀਵ ਸੰਸਾਰ ਸਾਗਰ ਤੋਂ ਉਦਰਣ ਤਰ ਜਾਂਦੇ ਨੇ। ਸੰਸਾਰ ਸਾਗਰੰ ਨਾਨਕ ਪੁਨਰਮ ਪੁਨਰਪ ਜਨਮ ਨਾ ਲੱਭਿਅਤੇ। ਮਹਾਰਾਜ ਕਥਨ ਕਰਦੇ ਸੰਸਾਰ ਸਾਗਰ ਵਿੱਚ ਉਸ ਪੁਰਸ਼ ਦਾ ਪੁਨਰਪ ਪੁਨਪੀ ਫਿਰ ਨਿਸ਼ਚੇ ਕਰਕੇ ਦੂਜੀ ਵਾਰ ਜਨਮ ਨਾ ਲੱਭਿਅਤੇ, ਨਹੀਂ ਪ੍ਰਾਪਤ ਹੁੰਦਾ ਪਾਪ, ਫਿਰ ਜੰਮਦਾ ਮਰਦਾ ਨਹੀਂ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰ ਧਾਰੰ। ਜਿਹੜੇ ਗੁਰਮੁਖ ਨਿਸ਼ਕਪਤਾ ਸਹਿਤ ਚਾਰ ਵੇਦ, 18 ਪੁਰਾਣ, 6 ਸ਼ਾਸਤਰ, ਇਹਨਾਂ ਦੇ ਸਿਧਾਂਤ ਨੂੰ ਵਿਚਾਰ ਕੇ ਇੱਕ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਨਾ ਹਿਰਦੇ ਧਾਰਦੇ ਆ, ਜਿਹੜੇ ਗੁਰਮੁਖ ਏਕੰਕਾਰ ਦੇ ਨਾਮ ਨੂੰ ਹਿਰਦੇ ਧਾਰਦੇ ਆ, ਸਮਝੋ ਉਹਨੇ ਵੇਦ ਪੁਰਾਣ ਅਤੇ ਸਾਰੇ ਸ਼ਾਸਤਰਾਂ ਨੂੰ ਪੜ੍ਹ ਲਿਆ। ਨਾਮ ਹੀ ਸਭ ਤੋਂ ਸ਼੍ਰੋਮਣੀ ਦੱਸਿਆ ਨਾ। ਕੁਲ ਹੈ ਸਮੂਹ ਸਗਲ ਉਧਾਰੰ ਵਡਭਾਗੀ ਨਾਨਕ ਕੋ ਤਾਰੰ। ਸੋ ਉਹ ਜਿਹੜੇ ਪੁਰਸ਼ ਆਪਣੀਆਂ ਸਮੂਹ ਸਾਰੀਆਂ ਕੁਲਾਂ ਨੂੰ ਸਾਰੇ ਸੰਸਾਰ ਤੋਂ ਤਾਰ ਲੈਂਦੇ ਆ, ਸਮੂਹ ਕੁਲਾਂ ਦੇ ਸਾਰੇ ਜੀਵਾਂ ਨੂੰ ਉਧਾਰਦੇ ਆ। ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ, ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ। ਮਹਾਰਾਜ ਕਥਨ ਕਰਦੇ ਆ ਕੋਈ ਵਡਭਾਗੀ ਪੁਰਸ਼ ਹੀ ਸਾਰੀਆਂ ਕੁਲਾਂ ਨੂੰ ਤਾਰ ਸਕਦਾ, ਉਹ ਕੋਈ ਵਡਭਾਗੀ ਬੰਦਾ ਆਪਣੇ ਆਪ ਨੂੰ ਵੀ ਤਾਰ ਲੈਂਦਾ। ਸਿਮਰਨੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹ ਹੈ। ਜਿਹੜਾ ਜੀਵ ਸ਼ਰਧਾ ਭਾਵਨਾ ਨਾਲ ਪਰਮੇਸ਼ਰ ਦਾ ਨਾਮ ਸਿਮਰਨ ਕਰਦਾ ਹੈ, ਉਹ ਜੀਵ ਸਮੂਹ ਕੁਲਾਂ ਨੂੰ ਤਾਰਦਾ। ਲਭਦਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟ ਅੰਤ ਦਰਸਨ ਹੈ। ਮਹਾਰਾਜ ਕਥਨ ਕਰਦੇ ਆ ਪਰ ਵਾਹਿਗੁਰੂ ਦਾ ਸਿਮਰਨ ਸੰਤਾਂ ਦੇ ਸੰਗ ਕਰਕੇ ਲਭਦਿਅੰ ਲੱਭਦਾ, ਜਿਹਨੂੰ ਲੱਭਿਆ ਉਸੇ ਵਡਭਾਗੀ ਪੁਰਸ਼ ਨੂੰ ਭਗਵਾਨ ਦਾ ਦਰਸ਼ਨ ਭੇਟ ਅੰਤ ਪ੍ਰਾਪਤ ਹੋਇਆ। ਸੋ ਮਹਾਂਪੁਰਖ ਇਉਂ ਹੁੰਦੇ ਨਹੀਂ, ਪ੍ਰੋਫੈਸਰ ਹੁੰਦੇ ਨੇ ਜਾਂ ਮਾਸਟਰ ਹੁੰਦੇ ਨੇ, ਉਹ ਪਹਿਲਾਂ ਆਪ ਪੜ੍ਹਦੇ ਆ, ਕੋਰਸ ਕਰਦੇ ਆ, ਬੀ ਐੱਡ ਐੱਮ ਐੱਡ ਕਰਦੇ ਨੇ, ਐੱਮ ਐੱਸ ਸੀ ਕਰਦੇ ਨੇ, ਫਿਰ ਹੋਰ ਡਿਗਰੀਆਂ ਐੱਮ ਬੀ ਏ ਕਰਦੇ ਨੇ, ਫਿਰ ਉਹਨਾਂ ਦੇ ਕੋਲ 10ਵੀਂ 12ਵੀਂ ਵਾਲੇ ਪੜ੍ਹਨ ਜਾਂਦੇ ਨੇ, ਫਿਰ ਉਹ ਅੱਗੇ ਪੜ੍ਹਾਉਂਦੇ ਨੇ ਇਸ ਤਰ੍ਹਾਂ, ਕਿਉਂਕਿ ਉਹਨਾਂ ਤਜਰਬਾ ਹੁੰਦਾ। ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਤਾਂ ਹੀ ਉਹ ਕਹਿੰਦੇ ਕੋਲ ਮਹਾਂਪੁਰਖ ਦੇ ਕੋਲ ਬੈਠੋ, ਭਜਨ ਬੰਦਗੀ ਵਾਲਿਆਂ ਦੇ ਕੋਲ ਬੈਠ ਕੇ ਸਿੱਖਿਆ ਲਿਆ ਕਰੋ। ਮਹਾਰਾਜ ਉਹ ਪਰਮਾਤਮਾ ਲੱਭਿਆ ਕਿਹਨੂੰ ਹੈ ਜੀ? ਸਰਬਦੋਖੰ ਸਰਬਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣ ਹੈ। ਜਿਸ ਮਨੁੱਖ ਨੇ ਸਾਰਿਆਂ ਦੋਸ਼ਾਂ ਨੂੰ ਪਰੰ ਤਿਆਗੀ ਦੂਰ ਤਿਆਗ ਦਿੱਤਾ ਅਤੇ ਸਭਨਾਂ ਵਿੱਚ ਰਹਿ ਕੇ ਆਪਣੇ ਸਵੈ ਧਰਮ ਨੂੰ ਦ੍ਰਿੜੰਤਣ ਹੈ ਦ੍ਰਿੜ ਕੀਤਾ, ਸਰਬ ਧਰਮਾਂ ਦੇ ਚਲਾਉਣ ਵਾਲੇ ਪ੍ਰਭੂ ਨੂੰ ਆਪਣੇ ਚਿੱਤ 'ਚ ਦ੍ਰਿੜ ਕੀਤਾ, ਇਹ ਦ੍ਰਿੜੰਤਣ ਹੈ। ਅੱਗੇ ਦੋ ਗੋਲ ਗੋਲ ਬਿੰਦੀਆਂ ਲੱਗੀਆਂ ਹੋਈਆਂ ਜਿਹੜੀਆਂ ਇੱਥੇ ਹਾ ਹਾ ਲਾਉਣਾ, ਦ੍ਰਿੜੰਤਣ ਹੈ। ਲਭਦੇਣ ਸਾਧ ਸੰਗੇਣ ਨਾਨਕ ਮਸਤਕ ਲਿਖਿਅਣ ਹੈ। ਕੱਕੇ ਦੇ ਪੈਰ ਚੱਦਾ ਜਾਈਆ ਲਿਖਿਅਣ ਹੈ। ਮਹਾਰਾਜ ਕਥਨ ਕਰਦੇ ਮੱਥੇ ਦੇ ਸੇਠ ਲੇਖ ਲਿਖੇ ਹੋਏ ਦੇ ਅਨੁਸਾਰ ਸਾਧ ਸੰਗੇਣ ਸੰਤਾਂ ਦੇ ਸਤਸੰਗ ਵਿੱਚੋਂ ਉਹਨਾਂ ਪੁਰਸ਼ਾਂ ਨੂੰ ਪਰਮਾਤਮਾ ਲਭਦੇਣ ਲੱਭਿਆ, ਸਾਰਿਆਂ ਦੋਸ਼ਾਂ ਦੇ ਤਿਆਗਣ ਦਾ ਜੋ ਫਲ ਹੈ ਅਤੇ ਸਾਰੇ ਧਰਮਾਂ ਦੇ ਦ੍ਰਿੜ ਕਰਨ ਦਾ ਜੋ ਫਲ ਹੈ ਉਹ ਸੰਤਾਂ ਦੇ ਸੰਗ ਕਾਰਨ ਨਾਲ ਲੱਭਦਾ। ਪਰ ਸੰਤਾਂ ਦਾ ਸੰਗ ਮੱਥੇ ਤੇ ਲਿਖੀ ਅਨੁਸਾਰ ਮਿਲਦਾ। ਪਰਮਾਉਂਦੇ ਆ ਕੋਈ ਕਿਸੇ ਕਵੀ ਨੇ ਲਿਖਿਆ ਜਿਵੇਂ ਕਹਿੰਦਾ, ਕਹਿਣਾ ਉਸੀ ਪੈ ਜੋ ਮਨ ਹੈ ਕਹਿਣਾ, ਨਾ ਮਨ ਹੈ ਕਹਿਣਾ ਤਾਂ ਕਿਆ ਕਹਿਣਾ, ਬਹਿਣਾ ਉਸੀ ਪੈ ਜੋ ਲਖੇ ਗੁਣ ਕੋ, ਨਾ ਲਖੇ ਗੁਣ ਕੋ ਤਾਂ ਕਿਆ ਬਹਿਣਾ, ਰਹਿਣਾ ਉਸੀ ਪੈ ਜੋ ਰਾਖੇ ਹਿੱਤ ਸਿਓ, ਨਾ ਰਾਖੇ ਹਿੱਤ ਸਿਓ ਤਾਂ ਕਿਆ ਕਹਿਣਾ, ਕਿਆ ਰਹਿਣਾ ਫਿਰ, ਲੈਣਾ ਉਹੀ ਜੋ ਲਿਖਾ ਲਲਾਰਮੇ, ਨਾ ਲਿਖਾ ਲਲਾਰਮੇ ਤਾਂ ਕਿਆ ਲੈਣਾ, ਫਿਰ ਕੀ ਮਿਲਣਾ। ਜੇ ਮੱਥੇ ਤੇ ਨਹੀਂ ਲਿਖਿਆ ਹੋਇਆ ਸਤਸੰਗ, ਫਿਰ ਕਿੱਥੇ ਮਿਲਣਾ ਸਤਸੰਗ ਤੈਨੂੰ? ਰੋਈ ਜਾਂ ਪਿੱਟੀ ਜਾਂ ਕੁਛ ਨਹੀਂ ਬਣਨਾ, ਪਰਮਿਸ਼ਨ ਤਾਂ ਉੱਥੇ ਹੀ ਹੋਣੀ ਹੈ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ? ਫਿਰ ਕਿੱਥੇ ਜਾਓ? ਸਤਸੰਗ 'ਚ ਬੈਠੋ, ਸਾਧੂ ਦੀ ਸੰਗਤ ਕਰੋ, ਬ੍ਰਹਮ ਗਿਆਨੀ ਕੋਲ ਬੈਠੋ, ਮੇਰੇ ਪਿਆਰਿਆਂ ਕੋਲ ਬੈਠੋ। ਹੁਣ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਤੈਨੂੰ ਦੱਸਣੋਂ ਰਿਹਾ, ਅੱਜ ਪਹਿਲੇ ਦਿਨ ਆ ਕੇ ਤੂੰ ਐਵੇਂ ਦੀ ਗੱਲ ਕਰੇ, ਪਹਿਲਾਂ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਸਿੱਖ ਲੈ। ਉਹ ਸਾਧ ਸੰਗਤ ਮਾਤਾ, ਕਹਿਣੀ ਬਹਿਣੀ ਰਹਿਣੀ ਸਾਧ ਸੰਗਤ ਸਿੱਖਣੀ ਹੈ। ਹੌਲੀ ਹੌਲੀ ਉਸ ਤੋਂ ਸਿਆਣੇ ਗੁਰਮੁਖ ਮਿਲਦੇ ਆ, ਫਿਰ ਹੋਰ ਉੱਚੇ, ਫਿਰ ਹੋਰ ਉੱਚੇ, ਫਿਰ ਪੂਰਨ ਬ੍ਰਹਮ ਗਿਆਨ ਵਾਲੇ ਮਿਲਦੇ ਨੇ, ਵੱਡੀਆਂ ਅਵਸਥਾ ਵੱਡੀਆਂ ਕਲਾਸਾਂ ਵਾਲੇ ਮਿਲਦੇ ਨੇ। ਹੋਇਓ ਹੈ ਹੋ ਵੰਤੋ ਹਰਨ ਭਰਨ ਸੰਪੂਰਨ ਹੈ। ਉਹ ਅਕਾਲ ਪੁਰਖ ਹੋਇਓ ਪਿੱਛੇ ਭੂਤ ਕਾਲ ਵਿੱਚ ਵੀ ਸੀ, ਹੁਣ ਵਰਤਮਾਨ ਕਾਲ ਵਿੱਚ ਵੀ ਹੈ, ਹੋ ਵੰਤੋ ਅੱਗੇ ਭਵਿੱਖਤ ਕਾਲ ਵਿੱਚ ਵੀ ਹੋਵੇਗਾ, ਤਿੰਨਾਂ ਕਾਲਾਂ 'ਚ ਵਿਆਪਕ ਆ ਉਹ। ਹੈ ਤੂੰ, ਹੈ ਤੂੰ ਹੋਵਨਹਾਰ, ਅਗਮ ਅਗਾਧ ਊਚਾ ਪਾਰ ਅਤੇ ਸੰਪੂਰਨ ਹੈ। ਸਾਰਿਆਂ ਜੀਵਾਂ ਨੂੰ ਅੱਖਾਂ ਦੇ ਫਰਕਣ ਵਿੱਚ ਹਰਨ ਹੁੰਦਾ ਖਾਲੀ ਕਰਨ ਵਾਲਾ ਅਤੇ ਭਰਨ ਹੁੰਦਾ ਭਰਪੂਰ ਕਰਨ ਵਾਲਾ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ। ਮਹਾਰਾਜ ਫਰਮਾਉਂਦੇ ਐਸੇ ਸਮਰੱਥ ਅਕਾਲ ਪੁਰਖ ਦੀ ਪ੍ਰੀਤੀ ਦੀ ਪ੍ਰਾਪਤੀ ਦਾ ਕਾਰਨ ਸਤਮ, ਸਤਮ ਹੁੰਦਾ ਨਿਸ਼ਚੇ ਸਹਿਤ ਸਾਧੂ ਹੀ ਜਾਣਨਾ ਕਰੋ ਭਾਈ। ਉਸ ਵਾਹਿਗੁਰੂ ਦੇ ਸੰਤਾਂ ਨੂੰ ਸਤਮ ਸਭ ਤੋਂ ਉੱਤਮ ਜਾਣੋ, ਉਸ ਵਾਹਿਗੁਰੂ ਦੀ ਪ੍ਰਾਪਤੀ ਦੀ ਕੇਵਲ ਪ੍ਰੀਤੀ ਹੀ ਮੁੱਖ ਸਾਧਨ ਹੈ। ਫਿਰ ਬੇਨਤੀ ਕੀਤੀ ਜਿਹੜੇ ਮਨੁੱਖ ਵਾਹਿਗੁਰੂ ਨਾਮ ਨੂੰ ਭੁਲਾ ਕੇ ਸੰਬੰਧੀਆਂ 'ਚ ਇਸਤਰੀ ਪੁੱਤਰ ਆਦਿ ਫਸੇ ਰਹਿੰਦੇ, ਮੋਹ 'ਚ ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਸੋ ਖੇਣ ਬਹਿਣ ਰਤਨੰਗ ਰਚਨੰਗ ਕੁਸੁੰਭ ਰੰਗਣ ਹੈ। ਜਿਹੜੇ ਬੰਦੇ ਇਸਤਰੀ ਪੁੱਤਰ ਆਦਿਕ ਦੇ ਸੁਖੇਣ ਸੁਖਦਾਇਕ ਬਚਨ ਜਾਣ ਕੇ ਉਹਨਾਂ ਸੰਬੰਧੀਆਂ ਵਿੱਚ ਰਤਨੰਗ ਤਦਾਕਾਰ ਹੋਏ ਰਹਿੰਦੇ ਨੇ ਅਤੇ ਕੁਸੁੰਭੇ ਰੰਗ ਵੰਗ ਜੋ ਖਿੰਨ ਭੰਗਰ ਪਦਾਰਥ ਹੈ ਉਹਨਾਂ ਵਿੱਚ ਰਚਨੰਗ ਮਿਲੇ ਰਹਿੰਦੇ ਨੇ। ਰੋਗ ਸੋਗ ਵਿਯੋਗੰਗ ਨਾਨਕ ਸੁੱਖ ਨਾ ਸੁਪਨ ਹੈ। ਉਹਨਾਂ ਜੀਵਾਂ ਨੂੰ ਰੋਗ ਅਤੇ ਸੋਗ ਚਿੰਤਾ ਹਰ ਵੇਲੇ ਲੱਗੀ ਰਹਿੰਦੀ ਅਤੇ ਪਰਮੇਸ਼ੁਰ ਨਾਲ ਵਿਯੋਗੰਗ ਵਿਛੋੜਾ ਵੀ ਬਣਿਆ ਹੀ ਰਹਿੰਦਾ। ਇਸ ਕਰਕੇ ਸਾਨੂੰ ਚਾਹੀਦਾ ਕਿ ਸੁਖੇਣ ਸੁਖਦਾਇਕ ਸੁੱਖ ਆਇਣ ਆਤਮਕ ਸੁੱਖਾਂ ਦਾ ਘਰ ਜੋ ਸੰਤਾਂ ਦੇ ਬਚਨ ਹਨ, ਉਹਨਾਂ ਬਚਨਾਂ ਦੇ ਗ੍ਰਹਿਣ ਕਰਨ ਵਿੱਚ ਜਿਹੜੇ ਪੁਰਸ਼ ਰਤਨੰਗ ਪ੍ਰੀਤੀ ਕਰਦੇ ਆ, ਸੁਖੇਣ ਬੈਣ ਰਤਨੰਗ, ਜੋ ਪੁਰਸ਼ ਗੁਰਾਂ ਦੇ ਬਚਨਾਂ ਨੂੰ ਸੁਖੇਣ ਸੁਖਦਾਇਕ ਜਾਣ ਕੇ ਪ੍ਰੀਤੀ ਕਰਦੇ ਆ, ਸੋ ਇਸ ਪ੍ਰਕਾਰ ਜਿਵੇਂ ਮਹਾਰਾਜ ਨੇ ਸਾਰੇ ਕੌਤਕ ਕਰਕੇ ਦਿਖਾਏ ਜਿਨ੍ਹਾਂ ਨੇ ਬਚਨ ਸੱਤ ਬਚਨ ਕਿਹਾ, ਬਾਬਾ ਲਹਿਣਾ ਜੀ ਨੇ ਕਿਹਾ, ਤਾਂ ਫਿਰ ਉਹਨਾਂ ਨੂੰ ਸੁਖਦਾਇਕ ਜਾਣ ਕੇ ਅੰਗੀਕਾਰ ਕੀਤਾ, ਗੁਰੂ ਅੰਗਦ ਦੇਵ ਰੂਪ ਬਣਾਇਆ। ਰਚਨੰਗ ਕੁਸੁੰਭ ਰੰਗਣਾ, ਉਹ ਪੁਰਸ਼ ਫਿਰ ਕੁਸੁੰਭੇ ਰੰਗ ਵੱਤ ਖਿੰਨ ਭੰਗਰ ਪਦਾਰਥਾਂ 'ਚ ਰਚਨੰਗ ਨਹੀਂ ਰਚਨੰਗ ਤਦਾਕਾਰ ਨਹੀਂ ਹੁੰਦੇ। ਪਾਠ ਤਾਂ ਇਕੱਠਾ ਹੀ ਹੈ, ਰੋਗ ਸੋਗ ਵਿਯੋਗੰਗ ਨਾਨਕ ਸੁੱਖ ਨਾ ਸੁਪਨੇ, ਰੋਗਾਂ ਅਤੇ ਸੋਗਾਂ ਵਾਲੇ ਪਾਸਿਓਂ ਉਹ ਵਿਯੋਗ ਵਿਛੋੜਾ ਪੈ ਜਾਂਦਾ, ਸੋ ਰੋਗ ਸੋਗ ਫਿਰ ਉਹਦੇ ਨੇੜੇ ਨਹੀਂ ਆਉਂਦੇ। ਤਾਂ ਮਹਾਰਾਜ ਕਥਨ ਕਰਦੇ, ਐਸੇ ਗੁਣਾਂ ਵਾਲਾ ਜੋ ਪੁਰਸ਼ ਹੈ ਸੁੱਖ ਸਰੂਪ ਦੇ ਸਹਿਤ ਹੋ ਜਾਂਦਾ, ਫਿਰ ਸੰਸਾਰ ਸੁਪਨੇ ਵਿੱਚ ਉਹਦਾ ਮਨ ਲਿਪਾਏ ਮਾਨ ਨਹੀਂ ਹੁੰਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਥਾ ਸੁਣਾ ਕੇ ਸੋ ਸਾਰੀ ਸੰਗਤ ਨੂੰ ਨਿਹਾਲ ਕੀਤਾ।